ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹੇ ਦਿਖਾਲੇ ਆਏ। ਹਰ ਜਪ ਜਾਪ, ਹਜ਼ੂਰ ਕਹਿੰਦੇ ਜੀਵਨ ਦੀ ਸਫਲਤਾ ਲਈ ਕੀ ਕਰਨਾ ਚਾਹੀਦਾ ਹੈ? ਹਰ ਜਪ ਜਾਪ, ਹਰ ਵੇਲੇ ਵਾਹਿਗੁਰੂ ਦੇ ਜਾਪ ਨੂੰ ਜਪਣਾ ਚਾਹੀਦਾ ਹੈ। ਇੱਕ ਜਪ ਬਾਣੀ ਹੈ, ਦੂਸਰੀ ਜਾਪ ਬਾਣੀ ਹੈ। ਹਰ ਜਪ ਜਾਪ, ਜਪਜੀ ਸਾਹਿਬ ਪੜ੍ਹੋ, ਜਾਪ ਸਾਹਿਬ ਵੀ ਪੜ੍ਹੋ, ਅਤੇ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਜਾਪ ਵੀ ਕਰੋ। ਬਾਣੀ ਵੀ ਪੜ੍ਹੋ, ਨਾਮ ਵੀ ਜਪੋ। ਰਹਿਣ ਹਰ ਸਰਣਾ, ਅਤੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ ਹੈ। ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਐਸਾ ਉੱਤਮ ਉਪਦੇਸ਼ ਬਖਸ਼ਿਸ਼ ਕਰਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਸਤਿਗੁਰ ਮਿਲੇ ਸੋ ਮਰਨ ਦਿਖਾਏ। ਭਾਈ ਜੀ ਨੂੰ ਸੱਚੇ ਸਤਿਗੁਰੂ ਮਿਲਦੇ ਨੇ, ਅਤੇ ਉਸ ਨੂੰ ਸੋ ਮਰਨ ਦਾ ਅਰਥ ਹੈ ਭਲੀ ਪ੍ਰਕਾਰ ਮਰਨਾ ਦਿਖਾ ਦਿੰਦੇ ਨੇ, ਜਾਂ ਸੰਪਰਦਾਇ ਦੇ ਵਿੱਚ ਸੁਮਰਨ ਪਾਠ ਇਕੱਠਾ ਵੀ ਕੀਤਾ ਜਾਂਦਾ ਹੈ। ਸੁਮਰਨ ਦਾ ਅਰਥ ਹੈ ਸੋਹਣਾ ਮਰਨਾ, ਸੁਭਾਗੀ ਮੌਤ, ਅੱਛਾ ਮਰਨਾ ਸਤਿਗੁਰੂ ਦਿਖਾ ਦਿੰਦੇ ਨੇ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਇਹ ਕੀਮਤੀ ਉਪਦੇਸ਼ ਦਿੱਤਾ ਹੈ, ਗੁਰਸਿੱਖਾ, ਜੇ ਤੂੰ ਆਪਣਾ ਜਿਉਣਾ ਅਤੇ ਮਰਨਾ ਸਫਲ ਕਰਨਾ ਚਾਹੁੰਦਾ ਹੈ, ਫਿਰ ਜਿਉਂਦੇ ਜੀ ਵੀ ਹਰ ਵੇਲੇ ਵਾਹਿਗੁਰੂ ਦਾ ਨਾਮ ਜਪ, ਅੰਤਲੇ ਸਵਾਸਾਂ ਦੇ ਅੰਦਰ ਵੀ ਤੇਰੀ ਰਸਨਾ ਅਤੇ ਨਾਮ ਹੋਵੇ, ਅਤੇ ਜਦੋਂ ਤੇਰੀ ਰਸਨਾ ਅਤੇ ਨਾਮ ਹੋਵੇਗਾ ਫਿਰ ਕੀ ਹੋਵੇਗਾ? ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਦੋਂ ਸਤਿਗੁਰੂ ਮਿਲਦੇ ਨੇ, ਉਹ ਜਿਹੜਾ ਸਭ ਤੋਂ ਸ੍ਰੇਸ਼ਟ ਮਰਨਾ ਹੈ, ਸੁਭਾਗੀ ਮੌਤ ਹੈ, ਇਹਦੇ ਬਾਰੇ ਸਮਝਾ ਦਿੰਦੇ ਨੇ ਬਈ ਬਾਣੀ ਦੇ ਲੜ ਲੱਗਿਆਂ, ਸੁਆਹ ਸੁਆਹ ਸਿਮਰਨ ਕਰਦਿਆਂ ਹੋਇਆਂ ਐਸੀ ਮੌਤ ਆਉਂਦੀ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਜਿਵੇਂ ਸੱਪ ਕੁੰਜ ਲਾ ਕੇ ਛੱਡ ਦਿੰਦਾ ਹੈ, ਇਸੇ ਤਰ੍ਹਾਂ ਤੁਸੀਂ ਆਪਣੀ ਪੰਜ ਭੌਤਿਕ ਦੇਹ ਨੂੰ ਛੱਡ ਕੇ ਚਲੇ ਜਾਓਗੇ, ਕੋਈ ਦੁੱਖ ਨਹੀਂ, ਕੋਈ ਸ਼ੋਕ ਨਹੀਂ, ਕੋਈ ਤੁਹਾਡੇ ਮਨ ਦੇ ਵਿੱਚ ਖੇਦ ਨਹੀਂ ਹੋਵੇਗਾ। ਇੱਕ ਬਾਬਾ ਖੁਦਾ ਸਿੰਘ ਜੀ ਹੋਏ ਨੇ, ਉਹਨਾਂ ਦਾ ਅਸਲੀ ਨਾਮ ਸੀ ਬਾਬਾ ਜਸਵੰਤ ਸਿੰਘ ਜੀ। ਸਿੱਖ ਰਾਜ ਸਮੇਂ ਦੀ ਗੱਲ ਹੈ, ਉਹਨਾਂ 'ਤੇ ਬੜੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸੀ, ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਇੱਕ ਵਾਰ ਦੀ ਗੱਲ ਹੈ, ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ, ਔਰ ਉੱਥੇ ਜਿਸ ਥਾਂ ਠਹਿਰੇ ਹੋਏ ਸਨ ਉੱਥੇ ਨੇੜੇ ਕਿਸੇ ਸੇਠ ਦਾ ਘਰ ਸੀ, ਔਰ ਉਹ ਸੇਠ ਬਿਮਾਰ ਸੀ। ਉਸਨੂੰ ਕੋਈ ਐਸੀ ਬਿਮਾਰੀ ਲੱਗੀ ਹੋਈ ਸੀ, ਉਹ ਰਾਤ ਦਿਨ ਤੜਫ ਰਿਹਾ ਸੀ, ਹਾਏ 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 ਹਾਏ, ਸਾਰਾ ਦਿਨ ਸਾਰੀ ਰਾਤ ਕਰੀ ਜਾਵੇ। ਅਖੀਰ ਘਰ ਵਾਲਿਆਂ ਨੇ ਉਸਦੇ ਇਲਾਜ ਵੀ ਬੜੇ ਕਰਵਾਏ, ਪਰ ਜਦੋਂ ਉਸਨੂੰ ਆਰਾਮ ਹੀ ਨਾ ਆਇਆ ਤਾਂ ਉਹਨਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ। ਜਿੰਨੇ ਵੀ ਵੈਦ ਸਨ, ਡਾਕਟਰ ਸਨ, ਉਹ ਕਹਿਣ ਲੱਗੇ, ਅਸੀਂ ਹੁਣ ਆਪਣੀ ਪੂਰੀ ਵਾਹ ਲਾ ਲਈ ਹੈ, ਹੁਣ ਸਾਡੇ ਹੱਥੋਂ ਗੱਲ ਨਿਕਲ ਗਈ ਹੈ, ਹੁਣ ਤੁਸੀਂ ਜੋ ਕਰਨਾ ਕਰ ਸਕਦੇ ਹੋ। ਜਦੋਂ ਡਾਕਟਰਾਂ ਨੇ ਇਹ ਗੱਲ ਆਖੀ, ਸਾਰਾ ਟੱਬਰ ਇਕੱਠਾ ਹੋ ਕੇ ਆਲੇ ਦੁਆਲੇ ਬੈਠ ਗਿਆ, ਅਤੇ ਨਾਲੇ ਉਹ ਹਾਏ ਹਾਏ ਕਰੀ ਜਾਵੇ, ਅਤੇ ਨਾਲ ਸਾਰਾ ਟੱਬਰ ਵੀ ਰੋਣ ਲੱਗ ਪਿਆ, ਉਹ ਵੀ ਹਾਏ ਹਾਏ ਕਰਨ ਲੱਗ ਪਿਆ। ਹੁਣ ਸਾਰੀ ਰਾਤ ਹੀ ਉਹਨਾਂ ਦੇ ਘਰ ਦੇ ਵਿੱਚ ਬਸ ਇਹ ਵਿਰਲਾਪ ਹੁੰਦਾ ਰਿਹਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਬਾਬਾ ਖੁਦਾ ਸਿੰਘ ਜੀ ਨੇ ਸੋਚਿਆ ਬਈ ਇਹ ਪਤਾ ਨਹੀਂ ਕੀ ਕਾਰਨ ਹੈ, ਸਾਰੀ ਰਾਤ ਰੋਈ ਜਾਂਦੇ ਨੇ। ਆਖੀਰ ਉਹ ਉਸ ਘਰ ਦੇ ਵਿੱਚ ਗਏ, ਸਾਰਾ ਪਰਿਵਾਰ ਰੋ ਰਿਹਾ ਸੀ, ਅਤੇ ਜਾ ਕੇ ਉਹ ਸੇਠ ਨੂੰ ਕਹਿਣ ਲੱਗੇ, ਉਹ ਭਲਿਆ ਲੋਕਾ, ਤੂੰ ਇਹ ਇੰਨਾ ਸਰੀਰ ਦਾ ਮੋਹ ਕਿਉਂ ਕਰਦੈਂ? ਇਸ ਗੰਦੇ ਥੈਲੇ ਦਾ ਮੋਹ ਛੱਡ ਦੇ, ਨਾਲੇ ਆਪ ਛੁੱਟ ਜਾਵੇਗਾ, ਨਾਲੇ ਪਰਿਵਾਰ ਸੁਖੀ ਹੋ ਜਾਵੇਗਾ। ਹੁਣ ਉਹਨਾਂ ਨੇ ਬੇਪਰਵਾਹੀ ਦੇ ਵਿੱਚ ਇਹ ਬਚਨ ਕਹਿ ਦਿੱਤਾ, ਅਤੇ ਜਦੋਂ ਘਰ ਵਾਲਿਆਂ ਨੇ ਗੱਲ ਸੁਣੀ ਤਾਂ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ, ਕਿਉਂਕਿ ਕੁਦਰਤੀ ਗੱਲ ਹੈ, ਸਾਡੇ ਜਿਹੜੇ ਸੰਸਾਰਕ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਹੁੰਦੇ ਨੇ, ਜੇ ਕੋਈ ਆਦਮੀ ਬਿਮਾਰ ਹੋਵੇ, ਕੋਈ ਉਹਨੂੰ ਜਾ ਕੇ ਇਹੋ ਜਿਹੀ ਗੱਲ ਕਹਿ ਦੇਵੇ, ਮਨ ਵਿੱਚ ਗੁੱਸਾ ਵੀ ਆ ਜਾਂਦਾ। ਉਹ ਕਹਿਣ ਲੱਗੇ, ਤੂੰ ਹੁਣ ਇਸ ਗੰਦੇ ਥੈਲੇ ਦਾ ਮੋਹ ਕਿਉਂ ਕਰਦਾ? ਇਹਦਾ ਮੋਹ ਛੱਡ, ਇਹ ਜਾਂਦਾ ਤੇ ਜਾਣ ਦੇ। ਕਿਉਂ ਸਾਰੇ ਪਰਿਵਾਰ ਨੂੰ ਸੂਲੀ ਤੇ ਟੰਗਿਆ ਹੋਇਆ? ਉਹਨਾਂ ਨੇ ਬਚਨ ਕਹਿ ਦਿੱਤੇ। ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਸੀ, ਉਹ ਅੱਗੋਂ ਕਹਿਣ ਲੱਗਾ, ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਪਰ ਜਦੋਂ ਕਿਸੇ 'ਤੇ ਪੈਂਦੀ ਹੈ ਨਾ, ਪਤਾ ਉਦੋਂ ਲੱਗਦਾ। ਤੁਹਾਡੇ ਵਰਗੇ ਉਪਦੇਸ਼ ਦੇਣ ਵਾਲੇ ਤਾਂ ਬਹੁਤ ਨੇ, ਜਦੋਂ ਆਪਣੇ 'ਤੇ ਪੈਂਦੀ ਹੈ ਪਤਾ ਉਦੋਂ ਲੱਗਦਾ। ਇਹ ਗੱਲ ਸੁਣਦਿਆਂ ਸਾਰ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਚੰਗਾ ਗੁਰਮੁਖੋ, ਜੇ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਹੈ, ਜਦੋਂ ਸਾਡਾ ਅੰਨ ਦਾ ਸਮਾਂ ਹੋਵੇਗਾ ਅਸੀਂ ਤੁਹਾਨੂੰ ਬੁਲਾਵਾਂਗੇ, ਪਰ ਤੁਸੀਂ ਜ਼ਰੂਰ ਆਉਣਾ, ਇਹ ਬਚਨ ਸਾਡਾ ਯਾਦ ਰੱਖਿਓ। ਇੰਨੀ ਗੱਲ ਕਹਿ ਕੇ ਵਾਪਸ ਆ ਗਏ। ਔਰ ਕੁਛ ਸਮੇਂ ਤੋਂ ਬਾਅਦ ਚਲੋ ਉਹ ਸੇਠ ਚੜ੍ਹਾਈ ਕਰ ਗਿਆ, ਘਰ ਦੇ ਵਿੱਚ ਕੁਛ ਸ਼ਾਂਤੀ ਆ ਗਈ। ਸਮਾਂ ਬੀਤਦਾ ਗਿਆ। ਜਦੋਂ ਬਾਬਾ ਖੁਦਾ ਸਿੰਘ ਜੀ ਦਾ ਅੰਤ ਸਮਾਂ ਨੇੜੇ ਆਇਆ ਤੇ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਪਹਿਲਾਂ ਹੀ ਪਤਾ ਸੀ ਕਿ ਅਸੀਂ ਕਦੋਂ ਸਰੀਰ ਛੱਡਣਾ ਹੈ, ਕਿਉਂਕਿ ਬੰਦਗੀ ਕਰਨ ਵਾਲੇ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ ਪਹਿਲਾਂ ਹੀ ਇਸ਼ਾਰੇ ਮਿਲ ਜਾਂਦੇ ਨੇ। ਹੁਣ ਜਦੋਂ ਉਹਨਾਂ ਦਾ ਅੰਤ ਸਮਾਂ ਆਇਆ ਤੇ ਉਹਨਾਂ ਨੇ ਉਸ ਸੇਠ ਦੇ ਪਰਿਵਾਰ ਨੂੰ ਸੁਨੇਹਾ ਭੇਜਿਆ। ਉਹਨਾਂ ਨੂੰ ਹੋਰ ਕੁਝ ਨਹੀਂ ਦੱਸਿਆ ਤੇ ਸਿਰਫ ਇੰਨਾ ਹੀ ਆਖਿਆ ਵੀ ਉਸ ਪਰਿਵਾਰ ਨੂੰ ਸਾਡੇ ਕੋਲ ਬੁਲਾ ਲਓ, ਕਿਉਂਕਿ ਸਾਡਾ ਸਮਾਂ ਨੇੜੇ ਆ ਗਿਆ। ਜਦੋਂ ਉਸ ਪਰਿਵਾਰ ਨੂੰ ਸੁਨੇਹਾ ਮਿਲਿਆ, ਚਲੋ ਉਹਨਾਂ ਨੂੰ ਬਚਨ ਯਾਦ ਆਇਆ, ਕਹਿੰਦੇ ਚਲੋ ਆਪਾਂ ਬਾਬਾ ਜੀ ਕੋਲ ਚੱਲਦੇ ਹਾਂ। ਅਤੇ ਜਦੋਂ ਬਾਬਾ ਜੀ ਕੋਲ ਗਏ ਤੇ ਬੈਠ ਕੇ ਬਚਨ ਬਿਲਾਸ ਹੋਏ, ਸੁੱਖ ਸਾਂਦ ਪੁੱਛੀ ਦੱਸੀ, ਲੰਗਰ ਪਾਣੀ ਜਲ ਪਾਣੀ ਛਕਾਇਆ, ਅਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਬਾਬਾ ਜੀ ਕਹਿਣ ਲੱਗੇ, ਉਸ ਪਰਿਵਾਰ ਨੂੰ ਫਿਰ ਸਾਡੇ ਕੋਲ ਲੈ ਆਓ। ਫਿਰ ਉਹਨਾਂ ਦੇ ਨਾਲ ਬਚਨ ਬਿਲਾਸ ਕੀਤੇ, ਹੱਸ ਹੱਸ ਕੇ, ਖੁਸ਼ ਹੋ ਕੇ ਬਚਨ ਬਿਲਾਸ ਕੀਤੇ। ਅਤੇ ਫਿਰ ਜਦੋਂ ਐਨ ਅਖੀਰਲਾ ਸਮਾਂ ਆਇਆ ਤੇ ਮਹਾਂਪੁਰਖਾਂ ਨੇ ਉਸ ਪਰਿਵਾਰ ਨੂੰ, ਜੋ ਕੋਲ ਹੀ ਬੈਠਾ ਸੀ, ਕਹਿਣ ਲੱਗੇ, ਗੁਰਮੁਖੋ, ਹੁਣ ਤੁਸੀਂ ਸਾਡੇ ਚਿਹਰੇ ਵੱਲ ਦੇਖੋ, ਕੋਈ ਸਾਡੇ ਚਿਹਰੇ 'ਤੇ ਉਦਾਸੀ ਦਾ, ਕੋਈ ਮਾਯੂਸੀ ਦਾ ਨਿਸ਼ਾਨ, ਕੋਈ ਚਿੰਨ ਦਿਖਾਈ ਦਿੰਦਾ? ਉਹ ਕਹਿੰਦੇ, ਨਹੀਂ ਮਹਾਰਾਜ, ਤੁਹਾਡੇ ਚਿਹਰੇ 'ਤੇ ਤਾਂ ਬੜੀਆਂ ਖੁਸ਼ੀਆਂ ਨੇ, ਲਾਲੀਆਂ ਟਪਕ ਰਹੀਆਂ ਨੇ, ਤੁਹਾਡਾ ਚਿਹਰਾ 'ਤੇ ਹੱਸੂ ਹੱਸੂ ਕਰ ਰਿਹਾ ਹੈ। ਇਹ ਬਚਨ ਕਹਿੰਦਿਆਂ ਸਾਰ ਕਹਿਣ ਲੱਗੇ, ਵੀ ਹੁਣ ਸਾਡਾ ਆਉਂਦਾ ਸਮਾਂ ਆ ਗਿਆ, ਅਸੀਂ ਹੁਣ ਜਾ ਰਹੇ ਹਾਂ, ਤੁਸੀਂ ਹੁਣ ਸਾਡੇ ਕੋਲ ਕੋਈ ਦੁਨਿਆਵੀ ਗੱਲ ਨਹੀਂ ਕਰਨੀ, ਅਤੇ ਸਿੰਘ ਸਿਰਫ ਬਾਣੀ ਪੜ੍ਹਨਗੇ। ਇੰਨਾ ਕਹਿ ਕੇ ਚਾਦਰਾ ਲਿਆ ਅਤੇ ਬਰਾਜ ਗਏ। ਅਤੇ ਬਸ ਉਦੋਂ ਹੀ ਪਤਾ ਲੱਗਿਆ ਜਦੋਂ ਪੰਜ ਪੌਤਕ ਸਰੀਰ ਛੱਡ ਕੇ ਹੰਸ ਉਡਾਰੀ ਮਰ ਗਿਆ, ਅਤੇ ਉਸ ਵੇਲੇ ਉਹ ਪਰਿਵਾਰ ਦੰਗ ਰਹਿ ਗਿਆ, ਬਈ ਅਸੀਂ ਤਾਂ ਇਹ ਸੋਚਦੇ ਸਾਂ ਬਈ ਮੌਤ ਤਾਂ ਸਾਰਿਆਂ 'ਤੇ ਇੱਕੋ ਜਿਹੀ ਆਉਂਦੀ ਹੈ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਔਰ ਉਹਨਾਂ ਨੂੰ ਤਾਂ ਮੌਤ ਦਾ ਵੀ ਡਰ ਨਹੀਂ ਹੁੰਦਾ, ਉਹ ਤਾਂ ਆਪਣੀ ਇੱਛਾ ਅਨੁਸਾਰ ਸਰੀਰ ਨੂੰ ਛੱਡ ਕੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ, ਸਤਿਗੁਰ ਮਿਲੇ ਸੋ ਮਰਨ ਦਿਖਾਏ। ਜਦੋਂ ਸੱਚੇ ਸਤਿਗੁਰੂ ਮਿਲਦੇ ਨੇ, ਉਹ ਅਸਲੀ ਸਹੀ ਮਰਨਾ ਸਾਨੂੰ ਦਿਖਾ ਦਿੰਦੇ ਨੇ, ਵੀ ਇਸ ਢੰਗ ਦੇ ਨਾਲ ਤੁਸੀਂ ਮਰੋਗੇ ਤਾਂ ਤੁਹਾਡੀ ਮੌਤ ਸਫਲ ਹੋਵੇਗੀ, ਤੁਹਾਡਾ ਮਰਨਾ ਸਫਲ ਹੋਵੇਗਾ, ਤੁਹਾਡੀ ਮੌਤ ਸੁਭਾਗੀ ਹੋਵੇਗੀ। ਇਹ ਗੱਲ ਸਤਿਗੁਰੂ ਮਹਾਰਾਜ ਹੀ ਸਾਨੂੰ ਦਿਖਾ ਸਕਦੇ ਨੇ। ਮਰਨ ਰਹਿਣ ਰਸ ਅੰਤਰ ਪਾਏ, ਫਿਰ ਮਰਨ ਦਾ ਵੀ ਉਹਨਾਂ ਨੂੰ ਰਸ ਹੁੰਦਾ ਹੈ, ਅਤੇ ਮਰ ਕੇ ਜਿਉਂਦੇ ਰਹਿਣ ਦਾ ਰਸ ਉਹਨਾਂ ਦੇ ਅੰਦਰ ਨੂੰ ਪਾਏ ਪਸੰਦ ਹੁੰਦਾ। ਇਹਦਾ ਮਤਲਬ ਇਹ ਹੈ, ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖ ਹੁੰਦੇ ਨੇ, ਉਹ ਸਤਿਗੁਰੂ ਦੇ ਬਚਨਾਂ ਦੇ ਅਨੁਸਾਰ ਪਹਿਲਾਂ ਵੀ ਸਰੀਰ ਦਾ ਮੋਹ ਛੱਡ ਦਿੰਦੇ ਨੇ, ਅਤੇ ਜਦੋਂ ਅੰਨ ਦਾ ਸਮਾਂ ਆਉਂਦਾ ਹੈ, ਸਰੀਰ ਦਾ ਮੋਹ ਪਹਿਲਾਂ ਹੀ ਟੁੱਟਿਆ ਹੁੰਦਾ, ਇਸੇ ਲਈ ਉਹ ਤਾਂ ਮਰ ਕੇ ਹੀ ਜਿਉਂਦੇ ਨੇ, ਜਦੋਂ ਸਰੀਰ ਦਾ ਮੋਹ ਹੀ ਕੋਈ ਨਹੀਂ, ਇਸ ਲਈ ਉਹਨਾਂ ਨੂੰ ਮਰਨ ਦਾ ਅਤੇ ਮਰ ਕੇ ਜਿਉਂਦੇ ਰਹਿਣ ਦਾ ਰਸ ਉਹਨਾਂ ਦੇ ਅੰਦਰ ਨੂੰ ਪਾਉਂਦਾ ਚੰਗਾ ਲੱਗਦਾ ਹੈ।
ਗਰਭ ਨਿਵਾਰ ਗਗਨ ਪੁਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਮਹਾਂਪੁਰਖ ਨੇ, ਉਹ ਗਰਭ ਨਿਵਾਰ ਹੰਕਾਰ ਨੂੰ ਮੇਟ ਕੇ ਅਤੇ ਗਗਨਪੁਰ ਪਾਏ। ਜਿਹੜਾ ਗਗਨਪੁਰ ਹੈ, ਗਗਨਪੁਰ ਦਾ ਅਰਥ ਦਸਵਾਂ ਦੁਆਰ ਵੀ ਕਈ ਵਿਦਵਾਨਾਂ ਨੇ ਕੀਤਾ, ਪਰ ਗਗਨਪੁਰ ਦਾ ਅਰਥ ਹੈ ਅਰਸ਼ੀ ਮੁਕਾਮ, ਸੱਚਖੰਡ ਨੂੰ ਉਹ ਪ੍ਰਾਪਤ ਕਰ ਲੈਂਦੇ ਨੇ। ਅਥਵਾ ਗਗਨਪੁਰ ਦਾ ਅਰਥ ਬੇਗਮਪੁਰਾ ਹੈ, ਜਿਸ ਦੀ ਬਾਬਤ ਗੁਰਬਾਣੀ ਵਿੱਚ ਆਇਆ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹੋ ਨਹੀਂ ਤਿਹ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜੁਆਲ, ਅਵ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਪਾਈ। ਉਸ ਮਹਾਨ ਗਗਨਪੁਰ ਬੇਗਮਪੁਰੇ ਨੂੰ ਸੱਚਖੰਡ ਨੂੰ ਪ੍ਰਾਪਤ ਕਰ ਲੈਂਦੇ ਹਨ।
ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਅਸੀਂ ਸਾਰੇ ਜੀ ਮਰਨਾ ਲਿਖਾ ਕੇ ਆਏ ਹਾਂ, ਇਸ ਲਈ ਸਰੀਰ ਕਰਕੇ ਤੇ ਕਿਸੇ ਨੇ ਵੀ ਨਹੀਂ ਰਹਿਣਾ। ਜੇ ਤੁਸੀਂ ਜੀਵਨ ਦੀ ਸਫਲਤਾ ਕਰਨੀ, ਹਰ ਜਪ ਜਾਪ ਤੁਸੀਂ ਜਪ ਤੇ ਜਾਪ ਪੜ੍ਹੋ ਤੇ ਨਾਲ ਹੀ ਵਾਹਿਗੁਰੂ ਦਾ ਨਾਮ ਜਪੋ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹੋ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ।
ਸਤਿਗੁਰ ਮਿਲੈ ਤਾਂ ਦੁਬਦਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਪਾਏ ਜਦੋਂ ਸੱਚੇ ਸਤਿਗੁਰੂ ਮਿਲਦੇ ਹਨ ਤਾਂ ਦੁਬਦਾ ਮਨ ਦੀ ਭੱਜ ਜਾਂਦੀ ਹੈ, ਕਿਉਂਕਿ ਮਨ ਦੇ ਵੇ ਦੋ ਕਿਸਮ ਦੇ ਖਿਆਲ ਨੇ ਨਾ, ਕਦੇ ਚੰਗੇ ਖਿਆਲ ਆਉਂਦੇ ਨੇ, ਕਈ ਵਾਰੀ ਬੁਰੇ ਖਿਆਲ ਵੀ ਆਉਣ ਲੱਗ ਜਾਂਦੇ ਨੇ, ਇਹ ਦੁਬਦਾ ਹੈ। ਹਜ਼ੂਰ ਕਹਿੰਦੇ ਜੋ ਸਤਿਗੁਰੂ ਮਿਲਦੇ ਨੇ ਤਾਂ ਮਨ ਦੇ ਵਿੱਚੋਂ ਦੁਬਦਾ ਭੱਜ ਜਾਂਦੀ ਹੈ, ਪਾ ਬੁਰੇ ਖਿਆਲ ਆਪਣੇ ਆਪ ਹੀ ਨਿਕਲ ਜਾਂਦੇ ਹਨ। ਕਮਲ ਵਿਗਾਸ ਮਨ ਹਰ ਪ੍ਰਭ ਲੱਗੇ, ਅਤੇ ਮਨ ਵਾਹਿਗੁਰੂ ਦੇ ਚਰਣਾਂ ਦੇ ਵਿੱਚ ਜੁੜ ਜਾਂਦਾ ਹੈ ਅਤੇ ਹਿਰਦਾ ਰੂਪੀ ਕਮਲ ਉਹ ਵੀ ਖਿੜ ਪੈਂਦਾ ਹੈ।
ਜੀਵਤ ਮਰੈ ਮਹਾਰਸ ਆ ਗਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ ਅਥਵਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਜਿਉਂਦੇ ਜੀ ਮਰਨ ਦੀ ਗੱਲ ਹੈ, ਜਿਹੜਾ ਜਿਉਂਦੇ ਜੀ ਸਰੀਰ ਦਾ ਮੋਹ ਛੱਡ ਦਿੰਦਾ ਹੈ, ਸੰਸਾਰ ਦਾ ਮੋਹ ਛੱਡ ਜਾਂਦਾ ਹੈ, ਉਹਨੂੰ ਕਹਿੰਦੇ ਅਤੇ ਸੰਸਾਰ ਵੱਲੋਂ ਮਰ ਗਿਆ, ਜੀਵਤ ਮਰੈ। ਇਉਂ ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ, ਸੰਸਾਰ ਦਾ ਪਰਿਵਾਰ ਦਾ ਸਰੀਰ ਦਾ ਮੋਹ ਛੱਡ ਦਿੰਦਾ ਹੈ, ਮਹਾਰਸ ਅੱਗੇ ਉਹਨੂੰ ਪਾਈ ਅੱਗੇ ਪ੍ਰਲੋਕ ਦੇ ਵਿੱਚ ਜਾ ਕੇ ਮਹਾਰਸ ਪਰਮ ਰਸ ਮਹਾਨ ਆਨੰਦ ਪ੍ਰਾਪਤ ਹੁੰਦਾ ਹੈ।
ਸਤਿਗੁਰ ਮਿਲਿਆ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਊਚੋ ਊਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਦੇ ਨਾਲ ਮਿਲ ਕੇ ਹੋਰ ਕੀ ਲਾਭ ਹੁੰਦੇ ਨੇ। ਸਤਿਗੁਰ ਮਿਲਿਆ ਸੱਚ ਸੰਜਮ ਸੂਚਾ, ਸਤਿਗੁਰੂ ਦੇ ਨਾਲ ਮਿਲਣ ਕਰਕੇ ਸੱਚਾ ਸੁੱਚਾ ਸੰਜਮੀ ਜੀਵਨ ਪ੍ਰਾਪਤ ਹੋ ਜਾਂਦਾ। ਸੱਚਾ ਅਤੇ ਸੁੱਚਾ ਸੰਜਮੀ ਜੀਵਨ, ਪਰਹੇਜ਼ਗਾਰ ਜੀਵਨ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਇੱਕ ਤਾਂ ਜੀਵਨ ਇਹ ਹੈ ਬਈ ਸਾਰਾ ਕੁਛ ਹੀ ਆਦਮੀ ਪਾਪ ਵੀ ਕਰੀ ਜਾਂਦਾ ਅਤੇ ਸਭ ਕੁਛ ਸ਼ਕੀ ਸ਼ਿਕਾਈ ਜਾਂਦਾ, ਕਿਸੇ ਗੱਲ ਦਾ ਪਰਹੇਜ਼ ਨਹੀਂ ਕਰਦਾ। ਸੱਚੇ ਸੁੱਚੇ ਸੰਜਮ ਵਾਲਾ ਜੀਵਨ ਉਹ ਹੁੰਦਾ ਹੈ ਵੀ ਜੋ ਕੁਝ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਗਿਆ ਦਿੰਦੇ ਨੇ, ਉਹਨਾਂ ਚੀਜ਼ਾਂ ਦੀ ਵਰਤੋਂ ਕਰਨੀ, ਕੁਰਹਿਤਾਂ ਨੂੰ ਛੱਡਣਾ, ਮਾੜੇ ਕੰਮਾਂ ਨੂੰ ਛੱਡਣਾ, ਇਹ ਸੱਚੇ ਸੁੱਚੇ ਸੰਜਮ ਵਾਲਾ ਜਿਹੜਾ ਜੀਵਨ ਹੈ ਸਤਿਗੁਰੂ ਦੇ ਨਾਲ ਮਿਲ ਕੇ ਹੀ ਪ੍ਰਾਪਤ ਹੁੰਦਾ। ਗੁਰ ਕੀ ਪੌੜੀ ਉੱਚੋ ਉੱਚਾ, ਭਾਈ ਜਿਹੜਾ ਗੁਰਸਿੱਖ ਗੁਰੂ ਦੀ ਸਿੱਖੀ ਦੀ ਪੌੜੀ 'ਤੇ ਚੜ੍ਹਦਾ ਹੈ, ਕਿਉਂਕਿ ਗੁਰੂ ਦੀ ਸਿੱਖੀ ਵੀ ਇੱਕ ਪੌੜੀ ਹੈ ਨਾ, ਜਿਵੇਂ ਪੰਜ ਖੰਡਾਂ ਦਾ ਸਤਿਗੁਰੂ ਨੇ ਜਪਜੀ ਸਾਹਿਬ ਬਾਣੀ ਵਿੱਚ ਜ਼ਿਕਰ ਕੀਤਾ ਹੈ, ਪਹਿਲਾਂ ਧਰਮ ਖੰਡ ਹੈ, ਫਿਰ ਗਿਆਨ ਖੰਡ ਹੈ, ਫਿਰ ਤੀਸਰੇ ਨੰਬਰ 'ਤੇ ਕਰਮ ਖੰਡ ਹੈ, ਫਿਰ ਸਰਮ ਖੰਡ ਹੈ, ਫਿਰ ਸੱਚ ਖੰਡ ਹੈ। ਇਉਂ ਭਾਈ ਜਿਹੜੀ ਗੁਰੂ ਦੀ ਪੌੜੀ 'ਤੇ ਚੜ੍ਹਦਾ ਹੈ ਉੱਚੋ ਉੱਚਾ, ਉਹਨੂੰ ਉੱਚੇ ਤੋਂ ਉੱਚਾ ਮੁਰਾਤਬਾ ਪ੍ਰਾਪਤ ਹੋ ਜਾਂਦਾ ਹੈ।
ਕਰਮ ਮਿਲੈ ਜਮ ਕਾ ਭਉ ਮੂਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਮ ਮਿਲੈ ਬਈ ਪੂਰਾ ਗੁਰੂ ਭਾਗਾਂ ਦੇ ਨਾਲ ਮਿਲਦਾ ਹੈ, ਅਥਵਾ ਕਰਮ ਮਿਲੈ ਪੂਰਾ ਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ, ਕਿਉਂਕਿ ਕਿਰਪਾ ਦਾ ਸਿਧਾਂਤ ਇਹ ਪ੍ਰਮੁੱਖ ਹੈ। ਜਦੋਂ ਕਿਸੇ 'ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ ਉਸਨੂੰ ਪੂਰੇ ਗੁਰੂ ਦੇ ਨਾਲ ਮੇਲ ਦਿੰਦਾ। ਫਿਰ ਉਹ ਪੂਰੇ ਗੁਰੂ ਵਾਲਾ ਬਣ ਜਾਂਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਅਤੇ ਜਦੋਂ ਪੂਰਾ ਗੁਰੂ ਮਿਲ ਜਾਵੇ ਤਾਂ ਮਿਲਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੈ। ਜਮ ਕਾ ਪਾਉ ਮੂਚਾ, ਫਿਰ ਜਮਾਂ ਦਾ ਪੈ ਮੂਚਾ ਦਾ ਅਰਥ ਹੈ ਕੱਟਿਆ ਜਾਂਦਾ ਹੈ। ਜਦੋਂ ਅਸੀਂ ਪੂਰੇ ਗੁਰੂ ਵਾਲੇ ਬਣ ਜਾਂਦੇ ਹਾਂ ਫਿਰ ਜਮਾਂ ਦੇ ਡਰ ਤੋਂ ਨਜਾਤ ਮਿਲ ਜਾਂਦੀ ਹੈ।
ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਨਾਲ ਮਿਲ ਕੇ ਮਿਲ ਅੰਕ ਸਮਾਇਆ, ਅਸੀਂ ਗੁਰੂ ਦੇ ਅੰਕ ਸਰੂਪ ਦੇ ਵਿੱਚ ਲੀਨ ਹੋ ਗਏ ਹਾਂ। ਗੁਰੂ ਦੇ ਨਾਲ ਮਿਲਣ ਕਰਕੇ ਫਿਰ ਗੁਰੂ ਦੇ ਅੰਕ ਸੀਨੇ ਦੇ ਨਾਲ ਮਿਲ ਕੇ ਗੁਰੂ ਦੇ ਸਰੂਪ ਦੇ ਵਿੱਚ ਸਮਾ ਗਏ ਹਾਂ। ਕਰ ਕਿਰਪਾ ਕਰ ਮਹਿਲ ਦਿਖਾਇਆ, ਅਤੇ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਜਿਹੜਾ ਅਸਲੀ ਘਰ ਸੀ ਆਤਮ ਪਦ ਅਤੇ ਮਹਿਲ ਸੀ ਰੱਬ ਦਾ ਘਰ ਸੱਚਖੰਡ ਵੀ ਦਿਖਾ ਦਿੱਤਾ। ਜਦੋਂ ਪੂਰੇ ਗੁਰੂ ਕਿਸੇ 'ਤੇ ਪ੍ਰਸੰਨ ਹੁੰਦੇ ਨੇ ਅਤੇ ਆਪਣੇ ਸੀਨੇ ਨਾਲ ਲਾ ਲੈਂਦੇ ਨੇ ਅਤੇ ਫਿਰ ਸਤਿਗੁਰੂ ਆਪਣੇ ਵਿੱਚ ਲੀਨ ਕਰਕੇ ਪਹਿਲਾਂ ਇਸ ਮਨੁੱਖ ਨੂੰ ਜਿਹੜਾ ਆਪਣਾ ਅਸਲੀ ਘਰ ਤੁਰੀਆ ਪਦ ਹੈ, ਨਿਜ ਪਦ ਹੈ, ਉਹ ਦਿਖਾ ਦਿੰਦੇ ਨੇ ਅਤੇ ਫਿਰ ਮਹਿਲ ਵਾਹਿਗੁਰੂ ਦਾ ਘਰ ਸੱਚਖੰਡ ਵੀ ਦਿਖਾ ਦਿੰਦੇ ਹਨ।
ਨਾਨਕ ਹਉਮੈ ਮਾਰ ਮਿਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਕਿਰਪਾ ਕਰਕੇ ਅਤੇ ਸਾਡੀ ਹਉਮੈ ਨੂੰ ਮਾਰ ਕੇ, ਕਿਉਂਕਿ ਹਉਮੈ ਹੀ ਇੱਕ ਰੁਕਾਵਟ ਹੈ, ਹਉਮੈ ਹੀ ਇੱਕ ਦੀਵਾਰ ਹੈ, ਇਸ ਹਉਮੈ ਨੂੰ ਮਾਰ ਕੇ ਅਤੇ ਉਸ ਅਕਾਲ ਪੁਰਖ ਦੇ ਨਾਲ ਸਾਨੂੰ ਮਿਲਾ ਦਿੱਤਾ ਹੈ।
ਗੌੜੀ ਮਹਲਾ ਪਹਿਲਾ, ਕਿਰਤ ਪਿਆ ਨਹਿ ਮਿਟੈ ਕੋਏ, ਕਿਆ ਜਾਣਾ ਕਿਆ ਆ ਗਏ ਹੋਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਇਸ ਕਰਮਾਂ ਦੇ ਜਾਲ ਤੋਂ ਕਿਵੇਂ ਸਾਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਅਤੇ ਨਾਲੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਨਾਮ ਦੇ ਨਾਲ ਜੁੜ ਕੇ ਹੀ ਕਰਮਾਂ ਦੇ ਜਾਲ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ ਅਤੇ ਨਾਮ ਦੇ ਨਾਲ ਜੁੜ ਕੇ ਹੀ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲਓ ਹੁਣ ਅਰਦਾਸ ਕਿਵੇਂ ਕਰਨੀ ਹੈ। ਹਜ਼ੂਰ ਕਹਿੰਦੇ ਇਉਂ ਅਰਦਾਸ ਕਰੋ, ਨਾ ਜਾਣਾ ਕਰਮ ਕੇਵਲ ਤੇਰੀ ਦਾਤ। ਹੇ ਵਾਹਿਗੁਰੂ, ਮੈਂ ਆਪਣੇ ਕਰਮਾਂ ਨੂੰ ਵੀ ਨਹੀਂ ਜਾਣ ਸਕਦਾ, ਆਪਣੇ ਕਰਮ ਕੀ ਗਤ ਮੈਂ ਕਿਹਾ ਜਾਨੋ, ਮੈਂ ਕਿਹਾ ਜਾਨੋ ਬਾਬਾ ਰੇ। ਅਸੀਂ ਇੰਨੇ ਪਾਪ ਕਰਮ ਕੀਤੇ ਨੇ, ਪਤਾ ਹੀ ਨਹੀਂ, ਅਸੀਂ ਉਹਨਾਂ ਦੀ ਗਿਣਤੀ ਵੀ ਨਹੀਂ ਕਰ ਸਕਦੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੇ ਉਪਾਵੋ ਡੁੱਬਦੇ ਪੱਥਰ ਤਾਰੇ। ਹਜ਼ੂਰ ਕਹਿੰਦੇ ਨੇ, ਅਸੀਂ ਖਤੇ ਬਹੁਤ ਕਮਾਉਂਦੇ, ਕਿਸ਼ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਇਓ ਹਮ ਪਾਪੀ ਵੜ ਗੁਨਹਿਗਾਰ। ਹਜ਼ੂਰ ਕਹਿੰਦੇ, ਨਾ ਜਾਣਾ ਕਰਮ, ਅਸੀਂ ਆਪਣੇ ਕਰਮਾਂ ਦੀ ਗਤੀ ਨੂੰ ਨਹੀਂ ਜਾਣ ਸਕਦੇ, ਅਤੇ ਕੇਵਲ ਤੇਰੀ ਦਾਤ, ਤੇਰੀ ਨਾਮ ਦੀ ਦਾਤ ਕਿਤਨੀ ਵੱਡੀ ਹੈ ਇਹਦੇ ਬਾਰੇ ਵੀ ਕੁਛ ਨਹੀਂ ਕਹਿ ਸਕਦੇ, ਕਿਉਂਕਿ ਤੇਰੇ ਨਾਮ ਨੇ ਇਸ ਕਰਮਾਂ ਦੇ ਜਾਲ ਨੂੰ ਕੱਟਣਾ। ਕਰਮ ਧਰਮ ਤੇਰੇ ਨਾਮ ਕੀ ਜਾਤ। ਹਜ਼ੂਰ ਕਹਿੰਦੇ, ਤੇਰੇ ਨਾਮ ਦੀ ਜਾਤ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ ਨੇ। ਜਦੋਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲੱਗ ਪਵੇ, ਉਹਨੂੰ ਕਿਸੇ ਹੋਰ ਧਰਮ ਕਰਮ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਸਭ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੂਜਾ ਹੈ ਪੂਜਾਹਾ। ਤੀਰਥਾਂ 'ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਜਗ ਕਰਨੇ, ਪੁੰਨ ਕਰਨੇ, ਜੇ ਇਹਨਾਂ ਸਾਰਿਆਂ ਨੂੰ ਤੋਲ ਕੇ ਦੇਖੀਏ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਇਸੇ ਲਈ ਹਜ਼ੂਰ ਕਹਿੰਦੇ ਨੇ, ਕਰਮ ਧਰਮ ਤੇਰੇ ਨਾਮ ਕੀ ਜਾਤ, ਤੇਰੇ ਨਾਮ ਦੀ ਜਾਤ ਵਿੱਚ, ਕਿਉਂਕਿ ਭਗਤਾਂ ਦੀ ਜਿਹੜੀ ਜਾਤ ਪਤ ਉਹ ਵਾਹਿਗੁਰੂ ਦਾ ਨਾਮ ਹੈ। ਨਾਮੋ ਗਤ ਨਾਮੋ ਪਤ ਜਨਕੀ, ਮਾਨੈ ਜੋ ਜੋ ਹੋਗ। ਨਾਮ ਦੀ ਹੀ ਜਾਤ ਸਭ ਤੋਂ ਉੱਚੀ ਜਾਤ ਹੈ, ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਨੂੰ ਲੋਕ ਕਹਿੰਦੇ ਨੇ ਇਹ ਸੰਤ ਹੈ, ਅਤੇ ਜਿਹੜੇ ਸੰਤ ਨੇ ਉਹ ਰੱਬ ਦੇ ਪੁੱਤਰ ਨੇ। ਇਸ ਲਈ ਨਾਮ ਦੀ ਜਾਤ ਸਭ ਤੋਂ ਉੱਚੀ ਜਾਤ ਹੈ, ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਰੱਬ ਦਾ ਪੁੱਤਰ ਸਦਵਾਉਂਦਾ। ਇਸ ਲਈ ਤੇਰੇ ਨਾਮ ਦੀ ਜਾਤ ਹੀ ਸਭ ਤੋਂ ਉੱਚੀ ਹੈ, ਇਹਦੇ ਵਿੱਚ ਸਾਰੇ ਧਰਮ ਕਰਮ ਆ ਜਾਂਦੇ ਨੇ। ਇਸ ਲਈ ਅਸੀਂ ਤਾਂ ਤੇਰਾ ਨਾਮ ਹੀ ਜਪਦੇ ਹਾਂ, ਹੋਰ ਜਾਤ ਪਾਤ ਦਾ ਅਵਮਾਨ ਛੱਡ ਦਿੱਤਾ ਹੈ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਰਤ ਪਇਆ ਨਹਿ ਮੇਟੈ ਕੋਈ। ਹੇ ਵਾਹਿਗੁਰੂ ਜੀ, ਜੋ ਸਾਡੇ ਕਿਰਤ ਦਾ ਅਰਥ ਹੈ ਮੱਥੇ 'ਤੇ ਲੇਖ ਪਿਆ ਹੋਇਆ ਹੈ ਨਾ, ਕਿਰਤ ਪਇਆ, ਜੋ ਸਾਡੇ ਮੱਥੇ 'ਤੇ ਲੇਖ ਪਿਆ ਹੋਇਆ ਹੈ, ਨਹਿ ਮੇਟੈ ਕੋਈ, ਉਸਨੂੰ ਕੋਈ ਵੀ ਨਹੀਂ ਮੇਟ ਸਕਦਾ, ਕਿਉਂਕਿ ਇਹ ਕਰਮਵਾਦ ਦਾ ਸਿਧਾਂਤ ਹੈ। ਲੇਖ ਨਾ ਮਿਟੀ ਹੇ ਸਖੀ, ਜੋ ਲਿਖਿਆ ਕਰਤਾਰ, ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਲੇਖ ਲਿਖ ਦਿੱਤਾ, ਉਹਨੂੰ ਕੋਈ ਵੀ ਮੇਟ ਨਹੀਂ ਸਕਦਾ। ਪਰ ਇਸ ਦੇ ਨਾਲ ਹੀ ਦੂਜੇ ਪਾਸੇ ਨਦਰ ਦਾ ਵੀ ਸਿਧਾਂਤ ਹੈ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ, ਭਾਵੇਂ ਠੀਕ ਹੈ ਕਰਮਾਂ ਦਾ ਲੇਖ ਅਮਿਟ ਹੈ, ਪਰ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਸਤਿਗੁਰੂ ਸੂਲੀ ਤੋਂ ਸੂਲ ਵੀ ਬਣਾ ਦਿੰਦੇ ਨੇ। ਇਹ ਗੁਰੂ ਦੀ ਮਹਿਮਾ ਹੈ। ਕਿਰਤ ਪਇਆ ਨਹਿ ਮੇਟੈ ਕੋਈ, ਹਜ਼ੂਰ ਕਹਿੰਦੇ ਭਾਈ ਜੋ ਮੱਥੇ 'ਤੇ ਲੇਖ ਲਿਖਿਆ ਹੋਇਆ ਹੈ ਉਸਨੂੰ ਕੋਈ ਵੀ ਮੇਟ ਨਹੀਂ ਸਕਦਾ। ਕਿਆ ਜਾਣਾ ਕਿਆ ਆਗੈ ਹੋਏ, ਅਸੀਂ ਕੀ ਜਾਣ ਸਕਦੇ ਹਾਂ ਅੱਗੇ ਜਾ ਕੇ ਸਾਡਾ ਕੀ ਹਾਲ ਹੋਵੇਗਾ। ਇਹਦਾ ਮਤਲਬ ਇਹ ਹੈ ਜੇ ਅਸੀਂ ਇੱਥੇ ਮਾੜੇ ਕੰਮ ਕਰਦੇ ਹਾਂ ਇਹਦਾ ਫਲ ਅੱਗੇ ਜਾ ਕੇ ਨਰਕਾਂ ਦੇ ਵਿੱਚ ਵਾਸਾ ਹੀ ਤਾਂ ਹੋ ਸਕਦਾ, ਜੇ ਅਸੀਂ ਸ਼ੁਭ ਕਰਮ ਕਰਦੇ ਹਾਂ ਤਾਂ ਅੱਗੇ ਸਵਰਗ ਦਾ ਸੁੱਖ ਪ੍ਰਾਪਤ ਹੋ ਸਕਦਾ, ਜੇ ਅਸੀਂ ਨਿਸ਼ਕਾਮ ਕਰਮ ਕਰਦੇ ਹਾਂ ਇਹਦੇ ਨਾਲ ਸਾਨੂੰ ਮੁਕਤੀ ਵੀ ਪ੍ਰਾਪਤ ਹੋ ਸਕਦੀ ਹੈ। ਹਜ਼ੂਰ ਕਹਿੰਦੇ ਨੇ ਜੋ ਸਾਡੇ ਮੱਥੇ 'ਤੇ ਲੇਖ ਪਿਆ ਹੋਇਆ ਉਹਨੂੰ ਕੋਈ ਵੀ ਨਹੀਂ ਮੇਟ ਸਕਦਾ। ਅਸੀਂ ਅਲਪਾਕ ਜੀਵ ਕੀ ਜਾਣ ਸਕਦੇ ਹਾਂ ਕਿ ਅੱਗੇ ਜਾ ਕੇ ਸਾਡੇ ਨਾਲ ਕੀ ਹਾਲ ਹੋਵੇਗਾ।
ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨੇ ਵਾਲਾ ਦੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਣਾ ਦਾ ਅਰਥ ਪਾਇਆ ਹੈ ਉਹੀ ਪਿੱਛੇ ਹੋਇਆ ਅਤੇ ਉਹੀ ਹੁਣ ਹੋ ਰਿਹਾ ਹੈ, ਉਹੀ ਅੱਗੇ ਲਈ ਹੋਵੇਗਾ, ਕਿਉਂਕਿ ਵਾਹਿਗੁਰੂ ਦੇ ਭਾਣੇ ਤੋਂ ਬਾਹਰ ਤਾਂ ਕੁਝ ਹੋ ਵੀ ਨਹੀਂ ਸਕਦਾ ਅਤੇ ਨਾ ਹੀ ਕੋਈ ਕੁਛ ਕਰ ਸਕਦਾ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਜਪਜੀ ਸਾਹਿਬ ਬਾਣੀ ਵਿੱਚ ਵੀ ਬਚਨ ਨੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜੋ ਉਸ ਵਾਹਿਗੁਰੂ ਦਾ ਭਾਣਾ ਬਈ ਉਹੀ ਹੋਇਆ ਹੈ, ਅਵਰ ਨਾ ਕਰਨੇ ਵਾਲਾ ਦੂਆ, ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦੂਸਰਾ ਕਰਨ ਵਾਲਾ ਕੋਈ ਹੈ ਹੀ ਨਹੀਂ ਹੈ।
ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ।
ਇਹ ਹਨ ਰਹਾਉ ਦੀਆਂ ਪੰਕਤੀਆਂ। ਇਹਨਾਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀ ਵੱਲੋਂ ਅਰਦਾਸ ਕੀਤੀ ਹੈ, ਹੇ ਵਾਹਿਗੁਰੂ ਨਾ ਜਾਣਾ ਕਰਮ, ਮੈਂ ਆਪਣੇ ਕਰਮਾਂ ਦੀ ਗਤੀ ਨੂੰ ਨਹੀਂ ਜਾਣ ਸਕਦਾ। ਅਸੀਂ ਪਿਛਲੇ ਜਨਮਾਂ ਦੇ ਵਿੱਚ ਕਿਹੜੇ ਕਿਹੜੇ ਪਾਪ ਕਰਮ ਕੀਤੇ ਨੇ, ਕਿਹੜੇ ਪੁੰਨ ਕਰਮ ਕੀਤੇ ਨੇ, ਅਸੀਂ ਨਹੀਂ ਜਾਣ ਸਕਦੇ। ਕੇਵਲ ਤੇਰੀ ਦਾਤ ਅਤੇ ਤੇਰੀ ਨਾਮ ਦੀ ਦਾਤ ਕਿਤਨੀ ਵੱਡੀ ਹੈ ਉਹਦੇ ਬਾਰੇ ਵੀ ਕੁਛ ਨਹੀਂ ਕਹਿ ਸਕਦੇ। ਹਾਂ, ਕਰਮ ਧਰਮ ਤੇਰੇ ਨਾਮ ਕੀ ਜਾਤ, ਤੇਰੇ ਨਾਮ ਦੀ ਜਾਤ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ ਨੇ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਉਹ ਪਰਮੇਸ਼ਰ ਦਾ ਪੁੱਤਰ ਸਦਵਾਉਂਦਾ ਹੈ। ਇਸ ਲਈ ਤੇਰੇ ਨਾਮ ਦੀ ਸਾਧਨਾ ਦੇ ਵਿੱਚ ਸਾਰੇ ਧਰਮ ਕਰਮ ਆ ਜਾਂਦੇ ਹਨ।
ਤੂੰ ਏ ਵਡਦਾਤਾ ਦੇਵਨ ਹਾਰ, ਟੋਟ ਨਾਹੀ ਤੁਧ ਭਗਤ ਭੰਡਾਰ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਏਡਾ ਵੱਡਾ ਦਾਤਾ ਹੈ, ਦੇਵਨ ਹਾਰ, ਜੋ ਵੀ ਚੀਜ਼ ਚਾਹੀਦੀ ਹੈ, ਕਿਸੇ ਵੀ ਜੀਵ ਨੂੰ ਕੁਛ ਵੀ ਚਾਹੀਦਾ ਉਹੀ ਤੂੰ ਦੇਣ ਵਾਲਾ ਹੈ। ਟੋਟ ਨਾਹੀ ਤੁਧ ਭਗਤ ਭੰਡਾਰ, ਹੇ ਵਾਹਿਗੁਰੂ ਜਿਹੜੇ ਤੇਰੇ ਭਗਤੀ ਦੇ ਭੰਡਾਰ ਨੇ, ਭਗਤੀ ਦੇ ਖਜ਼ਾਨੇ ਨੇ, ਉਹਨਾਂ ਵਿੱਚ ਕਦੇ ਤੋਟ ਆਉਂਦੀ ਹੀ ਨਹੀਂ ਹੈ।
ਕੀਆ ਗਰਭ ਨਾ ਆਵੈ ਰਾਸ, ਜੀਉ ਪਿੰਡ ਸਭ ਤੇਰੇ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਕੀਆ ਗਰਭ, ਵੀ ਕਦੇ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ, ਕਿਉਂਕਿ ਸਤਿਗੁਰੂ ਦੇ ਬਚਨੇ ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ, ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ, ਕੀਆ ਗਰਬ ਨਾ ਆਵੇ ਰਾਸ, ਹੰਕਾਰ ਕੀਤਾ ਕਦੇ ਵੀ ਰਾਸ ਨਹੀਂ ਆਉਂਦਾ, ਕਦੇ ਵੀ ਦਰੁਸਤ ਨਹੀਂ ਹੁੰਦਾ, ਕਦੇ ਸਾਨੂੰ ਮੰਜ਼ਿਲ 'ਤੇ ਨਹੀਂ ਜਾਣ ਦਿੰਦਾ, ਜੀਉ ਪਿੰਡ ਸਭ ਤੇਰੇ ਪਾਸ। ਇਸੇ ਲਈ ਹੈ ਵਾਹਿਗੁਰੂ ਜੀ, ਅਸੀਂ ਤਾਂ ਹੰਕਾਰ ਛੱਡ ਕੇ ਆਪਣੀ ਜਿੰਦ ਵੀ ਅਤੇ ਆਪਣਾ ਪਿੰਡ ਸਰੀਰ ਵੀ ਸਭ ਤੇਰੇ ਪਾਸ ਅਰਪਣ ਕਰ ਦਿੱਤਾ ਹੈ।
ਤੂੰ ਮਾਰ ਜੀਵਾਲਹਿ ਬਖਸ਼ ਮਿਲਾਏ, ਜਿਉਂ ਭਾਵੀ ਤਿਉਂ ਨਾਮ ਜਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ, ਹੇ ਵਾਹਿਗੁਰੂ ਤੂੰ ਮਾਰ ਜੀਵਾਲਹਿ, ਤੂੰ ਹੀ ਮਾਰ ਕੇ ਜੀਵਾਲ ਦੈ ਅਤੇ ਬਖਸ਼ ਮਿਲਾਏ, ਅਤੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਤੂੰ ਆਪਣੇ ਨਾਲ ਮਿਲਾ ਲੈਂਦਾ। ਇਹ ਤੇਰੀ ਸਿਫਤ ਹੈ, ਤੇਰੀ ਵਡਿਆਈ ਹੈ, ਜਿੰਨੇ ਵੀ ਜੀਵ ਨੇ ਅਤੇ ਇਹਨਾਂ ਨੂੰ ਮਾਰਦਾ ਵੀ ਉਹੀ ਹੈ ਅਤੇ ਜੀਵਾਲਦਾ ਵੀ ਉਹੀ ਹੈ। ਭਾਵ ਵਾਹਿਗੁਰੂ ਨੇ ਹਰ ਜੀਵ ਨੂੰ ਇੱਕ ਸੀਮਤ ਜੀਵਨ ਦੀ ਪੂੰਜੀ ਦਿੱਤੀ ਹੋਈ ਹੈ, ਜਦੋਂ ਉਹ ਭੋਗ ਲੈਂਦਾ ਉਹਦੀ ਮੌਤ ਹੋ ਜਾਂਦੀ ਹੈ, ਫਿਰ ਉਹਨੂੰ ਕਿਸੇ ਹੋਰ ਜੂਨ ਦੇ ਵਿੱਚ ਪਾ ਕੇ ਜੀਵਨ ਦੇ ਦਿੰਦਾ। ਇਸ ਤਰ੍ਹਾਂ ਤੂੰ ਮਾਰ ਜੀਵਾਲਾ, ਤੂੰ ਮਾਰ ਕੇ ਜੀਵਾਂ ਨੂੰ ਜੀਵਾਲ ਦਿੰਦਾ, ਕੋਈ ਹੋਰ ਨਵਾਂ ਜੀਵਨ ਪ੍ਰਦਾਨ ਕਰ ਦਿੰਦਾ, ਅਥਵਾ ਤੂੰ ਪ੍ਰਤੱਖ ਵੀ ਮਾਰ ਕੇ ਜੀਵਾਲ ਸਕਦਾ, ਬਖਸ਼ ਮਿਲਾਏ ਅਤੇ ਫਿਰ ਆਪਣੀ ਬਖਸ਼ਿਸ਼ ਕਰਕੇ ਨਾਮ ਦੀ ਆਪਣੇ ਨਾਲ ਮਿਲਾ ਲੈਂਦਾ, ਜਿਉਂ ਭਾਵੀ ਤਿਉਂ ਨਾਮ ਜਪਾਏ। ਹੇ ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਹੀ ਤੁਸੀਂ ਨਾਮ ਜਪਾਉਂਦੇ ਹੋ। ਇਹਦਾ ਮਤਲਬ ਇਹ ਹੈ, ਜਦੋਂ ਕਿਸੇ ਉੱਤੇ ਤੂੰ ਪ੍ਰਸੰਨ ਹੁੰਦਾ ਅਤੇ ਫਿਰ ਉਹਨੂੰ ਨਾਮ ਦਾ ਪਿਆਰ ਬਖਸ਼ਿਸ਼ ਕਰ ਦਿੰਦਾ, ਫਿਰ ਉਹ ਨਾਮ ਜਪਦਾ। ਜਿੰਨਾ ਚਿਰ ਨਾਮ ਦਾ ਪਿਆਰ ਨਾ ਹੋਵੇ ਅਤੇ ਉਨਾ ਚਿਰ ਨਾਮ ਵੀ ਨਹੀਂ ਜਪਿਆ ਜਾ ਸਕਦਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਨੇ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਨਾਲ ਹੀ ਨਾਮ ਜਪਿਆ ਜਾਂਦਾ, ਪ੍ਰੇਮ ਦੇ ਨਾਲ ਹੀ ਸਿਮਰਨ ਕੀਤਾ ਜਾਂਦਾ, ਪ੍ਰੇਮ ਦੇ ਨਾਲ ਹੀ ਬਾਣੀ ਪੜ੍ਹੀ ਜਾਂਦੀ ਹੈ, ਪ੍ਰੇਮ ਨਾਲ ਹੀ ਭਗਤੀ ਹੁੰਦੀ ਹੈ। ਹਜ਼ੂਰ ਕਹਿੰਦੇ, ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਨਾਮ ਜਪਾਉਣਾ ਹੈ।
ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ, ਗੁਰਮਤ ਦੇ ਭਰੋਸੇ ਤੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਦਾਨਾ ਦਿਲਾਂ ਦੀਆਂ ਜਾਣਨ ਵਾਲਾ ਹੈ ਅਤੇ ਬੀਨਾ ਤੂੰ ਕਰਮਾਂ ਨੂੰ ਵੀ ਦੇਖਣ ਵਾਲਾ ਹੈ। ਸਾਚਾ ਸਿਰ ਮੇਰਾ, ਹੇ ਵਾਹਿਗੁਰੂ, ਸਾਡੇ ਸਿਰ ਦਾ ਸੱਚਾ ਸਾਈਂ ਵੀ ਤੂੰ ਹੀ ਹੈ। ਤੂੰ ਸਾਡੇ ਦਿਲਾਂ ਦੀਆਂ ਵੀ ਜਾਣਦਾ, ਤੂੰ ਸਾਡੇ ਹਰ ਕਰਮ ਨੂੰ ਵੀ ਦੇਖਦਾ, ਅਤੇ ਤੂੰ ਹੀ ਸਾਡੇ ਸਿਰ ਦਾ ਸਾਈਂ ਹੈ, ਸੱਚਾ ਮਾਲਕ ਹੈ। ਗੁਰਮਤ ਦੇ ਭਰੋਸਾ ਤੇਰਾ, ਹੇ ਵਾਹਿਗੁਰੂ, ਤੂੰ ਸਾਨੂੰ ਗੁਰਮਤ ਦੀ ਦਾਤ ਬਖਸ਼। ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਸਾਨੂੰ ਗੁਰੂ ਦੀ ਮਤ ਦੇ, ਭਰੋਸਾ ਤੇਰਾ, ਤਾਂ ਕਿ ਅਸੀਂ ਤੇਰੇ ਭਰੋਸੇ 'ਤੇ ਜੀ ਸਕੀਏ।
ਤਨ ਮਹਿ ਮੈਲ ਨਾਹੀ ਮਨ ਰਾਤਾ, ਗੁਰਬਚਨੀ ਸੱਚ ਸ਼ਬਦ ਪਛਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਨ ਮਹਿ ਮੈਲ ਨਾਹੀ, ਹਜ਼ੂਰ ਕਹਿੰਦੇ ਨੇ ਮਨ ਰਾਤਾ, ਜਦੋਂ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਬਾਣੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਤਨ ਮੈਂ ਮੈਲ ਨਾਹੀਂ, ਫਿਰ ਇਸ ਤਨ ਦੇ ਵਿੱਚ ਵੀ ਮੈਲ ਨਹੀਂ ਰਹਿੰਦੀ। ਪਾਪ ਸਾਡੇ ਸਰੀਰ ਵਿੱਚੋਂ ਪਾਪ ਅਤੇ ਵਿਕਾਰ ਨਿਕਲ ਜਾਂਦੇ ਨੇ। ਤਨ ਮੈਂ ਮੈਲ ਨਾਹੀਂ ਅਰਥ ਵਾਸਤੇ ਇੱਥੇ ਵਿਸਰਾਮ ਲਾਉਣਾ ਹੈ, ਤਨ ਦੇ ਵਿੱਚ ਕੋਈ ਮੈਲ ਨਹੀਂ ਰਹਿੰਦੀ। ਮਨ ਰਾਤਾ, ਜਦੋਂ ਮਨ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ, ਗੁਰ ਬਚਨੀ ਸੱਚ ਸ਼ਬਦ ਪਛਾਤਾ। ਹਜ਼ੂਰ ਫਰਮਾਉਂਦੇ ਨੇ, ਗੁਰੂ ਦੇ ਬਚਨਾਂ ਦੁਆਰਾ ਅਤੇ ਸੱਚੇ ਸ਼ਬਦ ਦੀ ਕਮਾਈ ਕਰਕੇ ਸੱਚ ਪਛਾਤਾ, ਅਸੀਂ ਸੱਚ ਨੂੰ ਪਛਾਣ ਲਿਆ। ਇਹ 99 ਕਰਕੇ ਅਰਥ ਲੱਗਿਆ ਹੈ, ਗੁਰੂ ਕੇ ਬਚਨਾਂ ਦੁਆਰਾ ਅਤੇ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰਕੇ ਅਸੀਂ ਸੱਚ ਨੂੰ ਪਛਾਣ ਲਿਆ ਹੈ।
ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਣਾਏ।
ਅੰਤਲੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ, ਸਾਨੂੰ ਤੇਰਾ ਹੀ ਤਾਣ ਹੈ, ਤੇਰਾ ਹੀ ਜ਼ੋਰ ਹੈ। ਨਾਮ ਕੀ ਵਡਿਆਈ, ਤੇਰੇ ਨਾਮ ਦੀ ਵਡਿਆਈ ਹੀ ਸਭ ਤੋਂ ਵੱਡੀ ਹੈ। ਨਾਨਕ ਰਹਿਣਾ ਭਗਤ ਸਰਣਾਈ, ਹੇ ਵਾਹਿਗੁਰੂ ਜੀ, ਤੇਰੀ ਸ਼ਰਨ ਵਿੱਚ ਪਏ ਰਹਿਣਾ ਅਤੇ ਤੇਰੀ ਭਗਤੀ ਕਰਨੀ, ਇਹੀ ਸਾਡੇ ਜੀਵਨ ਦਾ ਆਦਰਸ਼ ਹੈ। ਹਰ ਵੇਲੇ ਤੇਰੀ ਭਗਤੀ ਕਰਦੇ ਰਹਿਣਾ, ਪੈ ਅਤੇ ਪਾਉ ਵਿੱਚ ਵਰਤਦੇ ਰਹਿਣਾ, ਹਰ ਵੇਲੇ ਸਿਮਰਨ ਕਰੀ ਜਾਣਾ, ਹਰ ਵੇਲੇ ਬਾਣੀ ਪੜ੍ਹੀ ਜਾਣੀ ਅਤੇ ਫਿਰ ਤੇਰੀ ਸ਼ਰਨ ਵਿੱਚ ਪਏ ਰਹਿਣਾ, ਇਹੀ ਸਾਡੇ ਜੀਵਨ ਦਾ ਆਦਰਸ਼ ਹੈ। ਅਤੇ ਆਪ ਕਿਰਪਾ ਕਰੋ, ਤੇਰੀ ਸ਼ਰਨ ਅਤੇ ਤੇਰੀ ਭਗਤੀ ਦਾ ਰਸ ਸਾਨੂੰ ਹਮੇਸ਼ਾ ਲਈ ਪ੍ਰਾਪਤ ਹੋਵੇ। ਇਹਦੇ ਨਾਲ ਸਾਡਾ ਜੀਵਨ ਸਫਲ ਹੋਵੇਗਾ, ਇਹਦੇ ਨਾਲ ਹੀ ਲੋਕ ਸੁਖੀ ਪ੍ਰਲੋਕ ਸੁਹੇਲਾ ਬਣੇਗਾ, ਅਤੇ ਇਹਦੇ ਨਾਲ ਹੀ ਸਾਡਾ ਆਉਣਾ ਅਤੇ ਜਾਣਾ ਮਿਟ ਜਾਵੇਗਾ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਣਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।